ਉਹਨਾਂ ਨੂੰ ਮੁਰਗਾ ਵੀ ਚਾਹੀਦਾ, ਚਿਕਨ ਬਿਨਾਂ ਵੀ ਨਹੀਂ ਅਸੀਂ ਸਾਰ ਸਕਦੇ ਕਹਿੰਦੇ। ਉਹ ਦੋਵੇਂ ਕੰਮ ਹੀ ਕਰੀ ਜਾਂਦੇ ਨੇ ਨਾਲ, ਉਧਰ ਵੀ ਪੂਰੇ ਪੂਰੇ ਬਣ ਕੇ ਆਉਣਗੇ ਵੀ ਬੱਲੇ ਬੱਲੇ ਦੇ ਕਦੇ ਸਿੱਖ ਹੀ ਕੋਈ ਨਹੀਂ, ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ, ਗੱਲੀ ਅਸੀਂ ਚੰਗੀਆਂ ਆਚਾਰੀ ਬਣੀਆਂ ਮਨੋ ਕੁਸ਼ੁੱਧਾ ਕਾਲੀਆਂ ਬਾਹਰ ਚਿਟਵੀਆਂ। ਗੁਰਮੁਖੋ ਵੱਡਿਆਂ ਵੱਡਿਆਂ ਦੀ ਅਦੀਸ਼ਾ ਕਰਦੇ ਨੇ ਪੂਰਨ ਗੁਰਸਿੱਖਾਂ ਦੀ, ਪਰ ਨਹੀਂ ਬਈ ਅਸਲ ਤੇ ਨਕਲ ਦਾ ਪਤਾ ਲੱਗ ਹੀ ਜਾਂਦਾ ਹੈ, ਮਿਲਾਵਟੀ ਫੁੱਲਾਂ ਵਿੱਚੋਂ ਅਸਲੀ ਫੁੱਲਾਂ ਵਾਲੀ ਮਹਿਕ ਨਹੀਂ ਆ ਸਕਦੀ। ਇੱਕ ਦਿਨ ਸਾਹਮਣੇ ਆ ਹੀ ਜਾਂਦੇ ਨੇ ਨਕਲੀ, ਸਭ ਪਤਾ ਲੱਗ ਜਾਂਦਾ ਵੀ ਅਸਲੀ ਕੌਣ ਹੈ ਨਕਲੀ ਕੌਣ ਹੈ। ਇਹ ਬਾਣਾ ਹੈ ਨਾ ਜਿਹੜਾ ਗੁਰੂ ਦਾ, ਇਹ ਪ੍ਰਗਟ ਕਰ ਦਿੰਦਾ ਪਿਆਰ ਵਾਲਿਆਂ ਨੂੰ, ਤੇ ਜਿਹੜਾ ਬਾਣਾ ਪਾ ਕੇ ਗਲਤੀਆਂ ਕਰੇ ਪ੍ਰਗਟ ਜ਼ਰੂਰ ਉਹਨੂੰ ਵੀ ਕਰਦਾ, ਦੁਨੀਆਂ 'ਚ ਦੱਸਦਾ ਸਭ ਪਤਾ ਲੱਗਦਾ ਬਾਣਾ। ਜੇ ਕੋਈ ਬਾਣਾ ਪਾ ਕੇ ਗਲਤੀ ਕਰੇ ਬਖਸ਼ਿਆ ਨਹੀਂ ਜਾਂਦਾ, ਉਹ ਇੱਕ ਦਿਨ ਸਾਹਮਣੇ ਆ ਜਾਂਦਾ, ਸਭ ਦੇ ਸਾਹਮਣੇ ਆ ਜਾਂਦਾ। ਤੇ ਗੁਰਮੁਖੋ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੈ ਸੁੱਤਾ ਪਿਆ, ਅੰਮ੍ਰਿਤ ਵੇਲੇ ਤੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਨੇ, ਭਜਨ ਕਰਦੇ ਨੇ, ਨਿਤਨੇਮ ਕਰਦੇ ਨੇ, ਉਹ ਸੁੱਤਾ ਪਿਆ। ਕਹਿਣ ਲੱਗੇ ਜੀ ਹਾਂਜੀ ਅਜੇ ਆਰਾਮ ਕਰਦੇ ਨੇ। ਕਹਿੰਦੇ ਜਾ ਬੁਲਾ ਛੇਤੀ ਮੈਂ ਮਿਲਣਾ। ਗੁਰੂ ਗੋਬਿੰਦ ਸਿੰਘ ਕਹਿੰਦੇ ਜਾ ਆਪਣੇ ਮਾਲਕ ਨੂੰ ਆਖ ਮਿਲਣਾ, ਛੇਤੀ ਸੱਦੋ। ਕਹਿੰਦੇ ਜੀ ਸੱਦਾਂਗਾ ਤੇ ਸਹੀ, ਮੈਂ ਦਰਵਾਜ਼ਾ ਖੜਕਾ ਦਿੰਦਾ, ਪਰ ਕੀ ਦੱਸਾਂ ਵੀ ਕੌਣ ਆਇਆ, ਕੌਣ ਮਿਲਣਾ ਚਾਹੁੰਦਾ, ਮੈਂ ਕੀ ਦੱਸਾਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਹੁਣ ਦੱਸਣਾ ਹੀ ਪੈਣਾ ਸੀ ਨਾ। ਮਹਾਰਾਜ ਕਹਿੰਦੇ ਜਾ ਜਾ ਕੇ ਆਖ, ਬੜੀ ਵਾਰੀ ਕਹਿੰਦਾ ਸੀ ਘਰ ਚਰਨ ਪਾਓ, ਜਾ ਕੇ ਆਖ ਅਨੰਦਪੁਰ ਵਾਲਾ ਗੁਰੂ ਆਇਆ, ਜਾ ਜਾ ਕੇ ਕਹਿ ਗੋਬਿੰਦ ਸਿੰਘ ਮੇਰਾ ਨਾਂ ਹੈ, ਜਾ ਦੱਸ। ਜਦੋਂ ਜਿਉਂਦੇ ਨੇ ਇੰਨੀ ਗੱਲ ਸੁਣੀ ਵੀ ਇਹ ਸੱਚੇ ਪਾਤਸ਼ਾਹ ਨੇ, ਕਹਿੰਦਾ ਮੈਂ ਪਹਿਲਾਂ ਹੀ ਸੋਚਦਾ ਸਾਂ ਵੀ ਇੰਨਾ ਦਗਦਗ ਕਰਦਾ ਚਿਹਰਾ ਕਿਸੇ ਆਮ ਸਿੱਖ ਦਾ ਨਹੀਂ ਹੋ ਸਕਦਾ, ਇੰਨੀ ਖਿੱਚ ਕਿਸੇ ਆਮ ਬੰਦੇ ਵਿੱਚ ਨਹੀਂ ਹੋ ਸਕਦੀ। ਮਰਦ ਦੇ ਲਿਬੜੇ ਹੋਏ ਚਰਨਾਂ ਉੱਤੇ ਇਹਨੇ ਸਿਰ ਰੱਖ ਦਿੱਤਾ, ਬੜਾ ਰੋਇਆ ਬੜਾ ਰੋਇਆ। ਤੇ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਵਿੱਚ ਲੱਗੇ ਹੋਏ ਕੰਡੇ ਕੱਢਣੇ ਇਹਨੇ ਸ਼ੁਰੂ ਕਰ ਦਿੱਤੇ, ਖਿੱਚ ਖਿੱਚ ਕੰਡੇ ਕੱਢਦਾ, ਕੱਪੜੇ ਨਾਲ ਮਹਾਰਾਜ ਦੇ ਚਰਨ ਸਾਫ ਕੀਤੇ, ਪਾਈ ਹੋਈ ਪਜਾਮੀ ਵੀ ਕਈ ਥਾਵਾਂ ਤੋਂ ਪਾਟ ਗਈ, ਚੋਲਾ ਪਾਟ ਗਿਆ, ਝਾੜੀਆਂ ਨਾਲ ਅੜ ਅੜ ਕੇ ਬਸਤਰ ਲਿਬੜੇ ਪਏ ਨੇ, ਕੋਈ ਸ੍ਰੀ ਸਾਹਿਬ ਨੇ ਆਉਣ ਤੋਂ ਬਿਨਾਂ, ਸ੍ਰੀ ਸਾਹਿਬ ਹੀ ਇਕੱਲੀ ਮਹਾਰਾਜ ਦੇ ਕੋਲ। ਮਹਾਰਾਜ ਦੇ ਚਰਨ ਘੁੱਟਦਾ ਹੈ, ਬੜਾ ਰੋਇਆ। ਮਹਾਰਾਜ ਕਹਿੰਦੇ ਜਿਉਂਦਿਆ ਰੋ ਨਾ, ਹੁਣ ਜਾ ਸੱਦ ਜਾ ਕੇ। ਫਿਰ ਹੌਲੀ ਹੌਲੀ ਉੱਪਰ ਗਿਆ, ਦਰਵਾਜ਼ਾ ਖੜਕਾਇਆ, ਆਵਾਜ਼ਾਂ ਦਿੱਤਾ, ਛੇਤੀ ਬੂਹਾ ਖੋਲੋ, ਛੇਤੀ ਦਰਵਾਜ਼ਾ ਖੋਲੋ। ਪੂਰਨ ਮਸੰਦ ਬਾਹਰ ਆਇਆ, ਕੀ ਗੱਲ ਬਈ ਸਵੇਰੇ ਸਵੇਰੇ ਇੰਨਾ ਰੌਲਾ ਕਿਉਂ ਪਾ ਰਿਹਾ, ਕੀ ਹੋਇਆ, ਛੇਤੀ ਆਓ ਬਾਹਰ, ਗੱਲ ਕੀ ਹੈ, ਛੇਤੀ ਆਓ ਤੁਹਾਨੂੰ ਮਿਲਣਾ, ਕੌਣ ਆਇਆ, ਅਨੰਦਪੁਰ ਵਾਲਾ ਗੁਰੂ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ, ਛੇਤੀ ਆ ਜਾਓ ਥੱਲੇ। ਪੂਰਨ ਮਸੰਦ ਇਕਦਮ ਰੁਕ ਗਿਆ, ਗੁਰੂ ਗੋਬਿੰਦ ਸਿੰਘ ਆਏ, ਕਹਿੰਦਾ ਜੀ ਹਾਂ, ਛੇਤੀ ਚੱਲੋ, ਰੁਕੇ ਕਿਉਂ, ਖਲੋ ਕਿਉਂ ਗਏ, ਛੇਤੀ ਆਓ, ਮਹਾਰਾਜ ਨੂੰ ਉੱਪਰ ਲਿਆਓ, ਅੰਦਰ ਬਿਸਤਰੇ ਚ ਬਿਠਾਓ, ਠੰਡ ਵੇਖੋ ਬਾਹਰ ਕਿੰਨੀ, ਛੇਤੀ ਥੱਲੇ ਆਓ। ਉਹ ਰੁਕ ਗਿਆ, ਸੋਚਣ ਲੱਗ ਪਿਆ, ਅੱਛਾ ਇਹ ਦੱਸ ਨਾਲ ਕੌਣ, ਕਹਿੰਦੇ ਜੀ ਕੋਈ ਨੀ, ਕੋਈ ਫੌਜ ਕੋਈ ਸਿੰਘ ਨਾਲ, ਕੁਛ ਨਹੀਂ ਜੀ, ਇੱਕੋ ਸ੍ਰੀ ਸਾਹਿਬ ਹੈ ਮਹਾਰਾਜ ਦੇ ਕੋਲ, ਹੋਰ ਕੁਛ ਨਹੀਂ, ਮਹਾਰਾਜ ਦੇ ਨਾਲ ਇਕੱਲੇ ਹੀ ਨਹੀਂ, ਚਰਨ ਲਿਬੜੇ ਹੋਏ ਨੇ ਚਿੱਕੜ ਦੇ ਨਾਲ, ਮਿੱਟੀ ਦੇ ਨਾਲ ਖੂਨ ਲੱਗਿਆ ਹੋਇਆ ਹੈ, ਚਰਨਾਂ ਵਿੱਚ ਵੱਡੇ ਵੱਡੇ ਕੰਡੇ ਵੱਜੇ ਹੋਏ ਨੇ, ਪੰਜਾਬੀ ਚੋਲਾ ਵੀ ਪਾਟਿਆ ਪਿਆ, ਮਹਾਰਾਜ ਦੇ ਸੀਸ ਉੱਤੇ ਕਲਗੀ ਵੀ ਨਹੀਂ, ਆਮ ਸਿੱਖ ਤੋਂ ਵੀ ਸੱਚੇ ਪਾਤਸ਼ਾਹ ਆਮ ਸਿੱਖਾਂ ਵਰਗਾ ਬਾਣਾ ਪਾਇਆ, ਸਾਦੇ ਜੇ ਲੱਗਦੇ ਨੇ, ਲੱਗਦਾ ਕਰਦਾ ਚਿਹਰਾ, ਮੁਸਕਰਾਹਟ ਹੈ ਚਿਹਰੇ ਉੱਤੇ, ਛੇਤੀ ਆਓ। ਰੁਕ ਗਿਆ, ਕਹਿੰਦੇ ਤੈਨੂੰ ਪੁੱਛਿਆ ਕੀ, ਕਹਿੰਦੇ ਮੈਨੂੰ ਪੁੱਛਿਆ ਪੂਰਨ ਮਸੰਦ ਕਿੱਥੇ, ਕਹਿੰਦੇ ਤੂੰ ਕੀ ਕਿਹਾ, ਮੈਂ ਕਿਹਾ ਜੀ ਉੱਪਰ ਪਏ ਤੇ ਮੈਂ ਬੁਲਾ ਕੇ ਲਿਆਉਂਦਾ, ਕਹਿੰਦੇ ਉਹ ਕਮਲੇ ਆਏ ਕਹਿ ਦੇਣਾ ਸੀ ਵੀ ਉਹ ਘਰੇ ਹੀ ਨਹੀਂ ਹੈ, ਤੂੰ ਇਹ ਕਹਿ ਦੇਣਾ ਸੀ। ਜਦੋਂ ਇੰਨੀ ਗੱਲ ਸੁਣੀ ਨਾ ਜਿਉਂਦੇ ਨੇ, ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਵੀ ਇਹ ਤੇ ਬੜੇ ਚੜਾਵੇ ਲੈ ਜਾਂਦਾ ਸੀ ਲੋਕਾਂ ਤੋਂ, ਮਾਇਆ ਗ੍ਰਹੀਆਂ ਇਕੱਠੀਆਂ ਕਰ ਕਰਕੇ ਲਿਜਾਂਦਾ ਸੀ, ਮਾਇਆ ਗ੍ਰਾਹ ਕੇ ਲੈ ਕੇ ਜਾਂਦਾ ਸੀ ਵੀ ਮੈਂ ਅਨੰਦਪੁਰ ਸਾਹਿਬ ਚੱਲਿਆ, ਉਹ ਗੁਰੂ ਕੀ ਮਾਇਆ ਨਾਲ ਇਹਨੇ ਘਰ ਬਣਾਇਆ, ਗੁਰੂ ਕਾ ਪੈਸਾ ਅੱਧਾ ਉੱਥੇ ਬਚਾਉਣਾ ਅੱਧਾ ਇੱਥੇ ਖਾਂਦਾ ਰਿਹਾ, ਸਭ ਕੁਛ ਸਤਿਗੁਰੂ ਦੀ ਕਿਰਪਾ ਨਾਲ ਇਹਦਾ ਬਣਿਆ ਹੋਇਆ ਹੈ, ਤੇ ਅੱਜ ਪਤਾ ਲੱਗਿਆ ਉੱਤੋਂ ਕੁਝ ਹੋਰ ਹੈ ਵਿੱਚੋਂ ਕੁਝ ਹੋਰ ਹੈ। ਬੜਾ ਦਿਖਾਵਾ ਕਰਦਾ ਰਿਹਾ ਸੀ, ਮੇਰਾ ਮਨ ਦਾ ਪਿਆਰ ਬੜਾ, ਪਰ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਂਭਣ ਦੀ ਗੱਲ ਆਈ, ਪਨਾਹ ਦੇਣ ਦੀ ਗੱਲ ਆਈ, ਜਿਨ੍ਹਾਂ ਦਾ ਘਰ ਹੈ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਨੂੰ ਪਨਾਹ ਨਹੀਂ ਮਿਲ ਰਹੀ, ਬੜਾ ਦੁਖੀ ਹੋਇਆ ਜਿਉਣਾ, ਕਹਿੰਦੇ ਜਾ ਕੇ ਕਹਿ ਦੇ ਵੀ ਹੁਣ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ, ਜਦੋਂ ਅਸੀਂ ਦਰਸ਼ਨ ਕਰਨੇ ਹੋਣਗੇ ਆਪੇ ਅਨੰਦਪੁਰ ਆ ਜਾਵਾਂਗੇ, ਹੁਣ ਸਾਡੇ ਘਰੋਂ ਚਲੇ ਜਾਓ। ਬਹਿਲੋਲਪੁਰ ਨਗਰ ਦੇ ਪੂਰਨ ਬਸੰਤ ਨੇ ਇਹ ਗੱਲ ਕਹਿਤੀ, ਸਾਡੇ ਘਰੋਂ ਨਿਕਲ ਜਾਓ, ਸਾਨੂੰ ਤੁਹਾਡੀ ਲੋੜ ਨਹੀਂ। ਜਿਉਣਾ ਹੌਲੀ ਹੌਲੀ ਥੱਲੇ ਆ ਰਿਹਾ, ਦਰਵਾਜ਼ਾ ਉਹਨੇ ਬੰਦ ਕਰ ਲਿਆ, ਤੇ ਸੱਚੇ ਪਾਤਸ਼ਾਹ ਨੂੰ ਆਖੇ ਕਿਵੇਂ ਵੀ ਚਲੇ ਜਾਓ, ਏਦਾਂ ਦਿਲ ਕਿੱਥੋਂ ਲਿਆਵੇ ਗੁਰੂ ਗੋਬਿੰਦ ਸਿੰਘ ਨੂੰ ਕਹਿਣ ਵਾਸਤੇ। ਥੱਲੇ ਆ ਗਿਆ, ਜਿਉਣਾ ਸੱਚੇ ਪਾਤਸ਼ਾਹ ਸਾਹਮਣੇ ਬੈਠੇ, ਹੱਸਣ ਲੱਗ ਪਿਆ ਜਿਉਣੇ ਵੱਲ ਵੇਖ ਕੇ, ਗੁਰੂ ਕੋ ਮੈਂ ਕੱਲ ਵੀ ਅਰਜ ਕੀਤੀ ਸੀ, ਵੇਖੋ ਕਿੰਨੇ ਸੁੱਖ ਨੇ ਅੱਜ ਇੱਥੇ, ਕਿੰਨੀਆਂ ਸਹੂਲਤਾਂ ਨੇ, ਕਿੰਨੇ ਕਿੰਨੇ ਸੋਹਣੇ ਗਲੀਚੇ ਵਿਛੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਇੱਥੇ ਪੈਣ ਵਾਸਤੇ ਬੈੱਡ ਨੇ, ਤਰ੍ਹਾਂ ਤਰ੍ਹਾਂ ਦੇ ਸਰਾਣੇ ਨੇ, ਤਰ੍ਹਾਂ ਤਰ੍ਹਾਂ ਦੇ ਵਾਹਿਗੁਰੂ ਨੇ ਸੁੱਖ ਦਿੱਤੇ ਨੇ, ਵੱਡੇ ਵੱਡੇ ਘਰ, ਵੱਡੀਆਂ ਵੱਡੀਆਂ ਗੱਡੀਆਂ, ਮਾਇਆ ਦੀ ਕਮੀ ਨੀ, ਪੈਸੇ ਦੀ ਕਮੀ ਨੀ, ਕਿਸੇ ਗੱਲ ਦੀ ਘਾਟ ਨਹੀਂ, ਇਹ ਸਭ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁੱਖ ਸਾਨੂੰ ਦਿੱਤੇ, ਦੁੱਖ ਕੱਲਿਆ ਨਹੀਂ ਚੱਲਿਆ। ਵੇਖੋ ਇਹੋ ਜਿਹਾ ਸਮਾਂ ਵੀ ਆਪਣੇ ਸੋਹਣੇ ਸੋਹਣੇ ਘਰਾਂ ਚ ਪਏ ਕਿ ਕਦੇ ਤੇ ਯਾਦ ਕਰਨਾ ਪਿਆ ਰਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਸਾਡੇ ਵਾਸਤੇ ਇੰਨੇ ਸੁੱਖ ਦੇਣ ਵਾਸਤੇ ਆਪਣੇ ਆਪ ਉੱਤੇ ਕਿੰਨੇ ਦੁੱਖ ਚੱਲੇ, ਕਿੰਨੀਆਂ ਮੁਸੀਬਤਾਂ ਆਪਣੇ ਉੱਤੇ ਚੱਲੀਆਂ, ਸਾਨੂੰ ਏਡੇ ਏਡੇ ਘਰ ਦਿੱਤੇ, ਤੁਹਾਨੂੰ ਇੱਕ ਘਰ ਚ ਪਨਾਹ ਨਾ ਮਿਲੀ, ਇਹੋ ਜਿਹਾ ਸਮਾਂ ਵੀ ਆ ਗਿਆ, ਸਾਨੂੰ ਇੰਨਾ ਕੁਛ ਦਿੱਤਾ, ਇਹ ਸਾਡੇ ਸੁੱਖਾਂ ਵਾਸਤੇ ਮਹਾਰਾਜ ਨੇ ਆਪਣੇ ਤਨ ਉੱਤੇ ਦੁੱਖ ਚੱਲੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ, ਮੇਰਾ ਭਾਵੇਂ ਕੱਖ ਨਾ ਰਹੇ, ਮੇਰੇ ਖਾਲਸੇ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ, ਸਾਨੂੰ ਸੁਖੀ ਕਰਨ ਵਾਸਤੇ। ਸਾਧ ਸੰਗਤ ਸੁੱਖ ਲਏ ਨੇ, ਪਰ ਉਹਨਾਂ ਸੁੱਖਾਂ ਨੂੰ ਮਾਣਦਿਆਂ ਹੋਇਆ, ਉਹ ਚੰਗੀਆਂ ਚੰਗੀਆਂ ਘਰਾਂ ਵਿੱਚ ਰਹਿੰਦਿਆਂ ਹੋਇਆ, ਸਾਨੂੰ ਸੱਚੇ ਪਾਤਸ਼ਾਹ ਨੂੰ ਯਾਦ ਤੇ ਕਰਨਾ ਚਾਹੀਦਾ, ਕੁਛ ਨਹੀਂ ਮੰਗਦੇ ਸੱਚ, ਪਰ ਘੱਟ ਤੋਂ ਘੱਟ ਇੰਨਾ ਤੇ ਯਾਦ ਕਰੀਏ ਵੀ ਸੱਚੇ ਪਾਤਸ਼ਾਹ ਤੁਸੀਂ ਸਾਡੇ ਵਾਸਤੇ ਆਹ ਕੁਝ ਕੀਤਾ ਸੀ, ਤੁਸੀਂ ਸਾਡੇ ਤੇ ਕਿਰਪਾ ਕੀਤੀ ਸੀ, ਨਹੀਂ ਤੇ ਸਿੱਖਾਂ ਨੂੰ ਪੁੱਛਦਾ ਕੌਣ ਸੀ, ਸਿੱਖਾਂ ਦੀ ਕਦਰ ਕੀ ਸੀ। ਮੈਂ ਬੜੀ ਵਾਰੀ ਇੰਡੀਆ ਵਿੱਚ ਸਟੇਜਾਂ ਤੇ ਬੇਨਤੀ ਕਰਦਾ, ਬਹੁਤ ਬੇਨਤੀ ਕਰਦਾ ਹੁੰਦਾ ਕਿ ਇੱਕ ਮੁਰਗੇ ਦੇ ਬਦਲੇ ਸਿੱਖ ਨੂੰ ਵੇਚ ਦਿੱਤਾ ਜਾਂਦਾ ਸੀ, ਐਸਾ ਵੀ ਸਮਾਂ ਆਇਆ ਕਿ ਮੁਰਗਾ ਲੈ ਜਾਓ ਤੇ ਸਿੱਖ ਦਾ ਸਿਰ ਲੈ ਆਓ, ਮੁਰਗੇ ਦੇ ਬਦਲੇ ਲੋਕ ਸਿੱਖਾਂ ਨੂੰ ਸਿੱਖਾਂ ਦੇ ਸਿਰ ਵੱਢ ਵੱਢ ਦੇ ਆਉਂਦੇ ਸੀ, ਇੱਕ ਇੱਕ ਟਕੇ ਟਕੇ ਦੇ ਬਦਲੇ ਸਿੱਖ ਵੇਚੇ ਗਏ ਆ। ਲੋਕ ਆਖਦੇ ਆ ਹਿੰਦੁਸਤਾਨ ਤੇ ਗੋਰਿਆਂ ਨੇ ਰਾਜ ਕੀਤਾ, ਮੈਂ ਇੰਡੀਆ ਵਿੱਚ ਬੇਨਤੀ ਕਰਦਾ ਹੁੰਦਾ ਕਿ ਵਿਦੇਸ਼ਾਂ ਵਿੱਚ ਜਾ ਕੇ ਵੇਖੋ, ਕਈ ਇਹੋ ਜਿਹੇ ਸਾਡੇ ਸਿੰਧ ਨੇ ਪੱਗਾਂ ਵਾਲੇ ਦਫ਼ਤਰਾਂ 'ਚ ਬੈਠੇ ਨੇ, ਪੰਜ ਪੰਜ ਹਜ਼ਾਰ ਗੋਰਾ ਉਹਨਾਂ ਦੇ ਅੱਗੇ ਕੰਮ ਕਰਦਾ, ਬੜੇ ਬੜੇ ਗੋਰੇ ਇਹਨਾਂ ਸਿੱਖਾਂ ਦੇ ਅੱਗੇ ਘਰਾਂ ਵਿੱਚ ਕੰਮ ਕਰਦੇ ਨੇ, ਫੈਕਟਰੀਆਂ 'ਚ ਕੰਮ ਕਰਦੇ ਨੇ, ਬੜੀਆਂ ਬੜੀਆਂ ਡਾਇਰੀਆਂ ਨੇ, ਬੜੇ ਬੜੇ ਪ੍ਰੋਜੈਕਟ ਨੇ ਸਿੰਧਾਂ ਦੇ ਕੋਲ, ਪੱਗਾਂ ਵਾਲੇ ਮਰਦ ਨੇ ਵੱਡੇ 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 ਅਹੁਦਿਆਂ ਤੇ ਭਾਏ ਹੋਏ ਨੇ। ਤੁਸੀਂ ਯੂਬਾ ਸਿਟੀ ਵਿੱਚ ਇੱਥੇ ਵੇਖੋ, ਕਈ ਸਿੰਘਾਂ ਦੇ ਕੋਲ ਬੜਾ ਕੁਝ ਹੈ, ਉਹਨਾਂ ਇਹਨਾਂ ਗੋਰਿਆਂ ਕੋਲ ਨਹੀਂ, ਕਿੱਥੇ ਤੱਕ ਮਹਾਰਾਜ ਨੇ ਬਿਠਾ ਦਿੱਤੇ ਗੁਰੂ ਕੇ ਸਿੰਘ, ਕੋਈ ਕਸਰ ਨਹੀਂ ਛੱਡੀ, ਕੋਈ ਘਾਟ ਨਹੀਂ ਛੱਡੀ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਹਨੀ ਹੀ ਤੂੰ ਸਰਦਾਰ ਬਣਾਓ ਤਵੈ ਗੋਬਿੰਦ ਸਿੰਘ ਨਾਮ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਜਾਤ ਵਰਨ ਜਾਤ ਕੁਲ ਵਿੱਚ ਸਰਦਾਰੀ ਹੈ ਹੀ ਨਹੀਂ, ਜਿਹੜੇ ਸੋਚ ਵੀ ਨਹੀਂ ਸਕਦੇ, ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ, ਮੈਂ ਸਿੰਘ ਲਾਵਾਂਗਾ। ਸਿੰਘ ਰਾਜਿਆਂ ਨੂੰ ਖਿਤਾਬ ਮਿਲਿਆ ਹੋਇਆ, ਰਾਜਸਥਾਨ ਵਿੱਚ ਰਾਜਿਆਂ ਦੇ ਨਾਂ ਨਾਲ ਸਿੰਘ ਲੱਗਦਾ, ਵੱਡੇ ਵੱਡੇ ਰਾਜੇ ਉਹਨਾਂ ਦੇ ਨਾਵਾਂ ਨਾਲ ਸਿੰਘ ਹੈ, ਰਾਜਿਆਂ ਨੂੰ ਸਿੰਘ ਕਹਿੰਦੇ ਹੁੰਦੇ ਸੀ ਲੋਕ, ਪਰ ਮਹਾਰਾਜ ਕਹਿੰਦੇ ਰਾਜੇ ਕੀ ਆ, ਮੇਰੇ ਛੱਪੜੀਆਂ 'ਚ ਰਹਿਣ ਵਾਲਿਆਂ ਦੇ ਨਾਂ ਨਾਲ ਵੀ ਮੈਂ ਸਿੰਘ ਲਾਵਾਂਗਾ। ਉਹ ਸਿੰਘਾਂ ਦੀ ਹੋਂਦ ਤੇ ਖਤਮ ਹੋ ਗਈ, ਉਹਨਾਂ ਰਾਜਿਆਂ ਦੇ ਅੱਗੇ ਪੁੱਤ ਪੁੱਤਰਿਆਂ ਨੂੰ ਕੋਈ ਸਿੰਘ ਨਹੀਂ ਕਹਿੰਦਾ, ਤੇ ਸਾਡੇ ਬੱਚਿਆਂ ਨਾਲ ਸਿੰਘ ਹੋਵੇ ਜਿਵੇਂ ਲੱਗਿਆ ਹੋਇਆ, ਰਾਜੇ ਨੇ ਸਿੰਘ ਮਹਾਰਾਜ ਨੇ ਕਿੰਨਾ ਉੱਚਾ ਚੁੱਕਿਆ, ਕਿੱਡੀ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ। ਤੇ ਕਿੰਨੇ ਸਾਧ ਸੰਗਤ ਸਤਿਗੁਰੂ ਦੇ ਆਪਣੇ ਉੱਤੇ ਦੁੱਖ ਚੱਲੇ, ਸਾਨੂੰ ਇੰਨੇ ਸੁੱਖ ਦੇਣ ਵਾਸਤੇ ਪੂਰਨ ਪਸੰਦ, ਵਾਹਿਗੁਰੂ ਪੂਰਨ ਪਸੰਦ ਨੇ। ਜਦੋਂ ਜਵਾਬ ਦੇ ਤਾ ਜਿਉਣਾ ਪੌੜੀਆਂ ਉਤਰਦਾ ਆ ਰਿਹਾ ਤੇ ਮਰਦ ਵੱਲ ਵੇਖਦਾ, ਮੈਂ ਕਿਵੇਂ ਆਖਾਂ ਵੀ ਚੱਲੇਗਾ, ਘਰ ਮੇਰਾ ਨੀ, ਘਰ ਮਾਲਕ ਕਿਵੇਂ ਆਖਿਆ। ਸੱਚੇ ਪਾਤਸ਼ਾਹ ਦੇ ਪਾਸ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਕੇ ਹੱਸ ਪਏ, ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਜਿਉਂਦੇ ਆ, ਉਹ ਰੋਣਾ ਤੈਨੂੰ ਕੁਛ ਕਹਿਣ ਦੀ ਲੋੜ ਨਹੀਂ, ਟਿੱਕੀ ਹੋਈ ਰਾਤ ਹੈ, ਮੈਂ ਪੂਰਨ ਦੀ ਗੱਲ ਆਪਣੇ ਕੰਨਾਂ ਨਾਲ ਹੀ ਸੁਣ ਲਈ ਹੈ, ਮੈਂ ਸੁਣ ਲਿਆ ਸਾਰਾ ਕੁਛ। ਚੰਗਾ ਫਿਰ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਅਸੀਂ ਚੱਲੇ। ਜਿਉਣਾ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਫਿਰ ਭੁੱਬਾਂ ਮਾਰ ਮਾਰ ਕੇ ਰੋਇਆ। ਕਹਿਣ ਲੱਗਾ ਮਹਾਰਾਜ ਮੈਂ ਕਦੇ ਗਿਲਾ ਨਹੀਂ ਕੀਤਾ ਵੀ ਰੱਬ ਨੇ ਮੈਨੂੰ ਕੁਛ ਦਿੱਤਾ ਨਹੀਂ, ਪਰ ਅੱਜ ਮੇਰਾ ਜੀ ਕਰਦਾ ਮੈਂ ਉਹਨੂੰ ਵੀ ਲਾਂਭਾ ਦਿਆ, ਵੀ ਮੈਨੂੰ ਕਿਤੇ ਛੋਟੀ ਜਿਹੀ ਛੱਪਰੀ ਨੂੰ ਦਿੱਤੀ ਹੁੰਦੀ, ਮੈਂ ਮਹਾਰਾਜ ਨੂੰ ਆਪਣੀ ਛੱਪਰੀ ਵਿੱਚ ਲੈ ਜਾਂਦਾ, ਮੇਰੇ ਕੋਲ ਤੇ ਕੱਖ ਵੀ ਨਹੀਂ ਬਣਦਾ। ਮੈਂ ਸੱਚੇ ਪਾਤਸ਼ਾਹ ਇਹਦੇ ਘਰ ਵਿੱਚ ਹੀ ਰੋਟੀ ਖਾਂਦਾ, ਇਹਦੇ ਘਰ ਵਿੱਚ ਹੀ ਰਹਿੰਦਾ, ਮੇਰੇ ਕੋਲ ਤੇ ਕੁਛ ਵੀ ਨਹੀਂ, ਜਿਹੜਾ ਮੈਂ ਅੱਜ ਤੁਹਾਡੇ ਚਰਨਾਂ ਚ ਭੇਟਾ ਕਰਦੇ ਆ, ਮੇਰੇ ਕੋਲ ਤੇ ਕੱਖ ਨਹੀਂ ਹੈ, ਸਰੀਰ ਹੈ ਮੇਰਾ, ਇਹ ਮੈਂ ਤੁਹਾਡੇ ਤੋਂ ਵਾਰ ਦਿਆਂ। ਬੜਾ ਰੋਇਆ ਜਿਉਣਾ, ਮਹਾਰਾਜ ਕਹਿੰਦੇ ਜਿਉਣ ਜੋਗਿਆ ਤੇਰੀ ਸੇਵਾ ਪ੍ਰਵਾਨ ਹੈ, ਰੋ ਨਾ। ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਚੰਗਾ ਫਿਰ ਅਸੀਂ ਚੱਲਦੇ ਹਾਂ। ਜਿਉਣਾ ਕਹਿੰਦਾ ਮਹਾਰਾਜ ਠੰਡ ਬੜੀ ਹੈ, ਬਾਹਰ ਠੰਡ ਬੜੀ, ਆਪ ਜੀ ਅੱਗ ਬਾਲੀ ਹੋਈ ਸੀ ਉਹਦੇ ਕੋਲ, ਹੱਥ ਪੈਰ ਸੇਕਣ, ਟਿੰਡ ਪਈ ਸੀ ਖੂਹ, ਖੂਹ ਦੀ ਟਿੰਡ, ਉਹਨੇ ਟਿੰਡ ਚੁੱਕੀ, ਟਿੰਡ ਦੇ ਵਿੱਚ ਅੱਗ ਪਾ ਦਿੱਤੀ। ਕਹਿਣ ਲੱਗਾ ਮਹਾਰਾਜ ਆ ਟਿੰਡ ਵਿੱਚ ਮੈਂ ਅੱਗ ਪਾ ਦਿੱਤੀ ਹੈ, ਜਿੱਥੋਂ ਤੱਕ ਜਾਂਦੀ ਹੈ ਤੁਸੀਂ ਇਹ ਲੈ ਜਾਓ, ਅੱਗ ਦੂਰ ਤੱਕ ਜਿੱਥੋਂ ਤੱਕ ਜਾਏਗੀ ਸੇਕ ਰਹੇਗਾ, ਠੰਡ ਬਾਹਰ ਬੜੀ ਹੈ। ਉਹੀ ਟਿੰਡ ਸੀ ਜਿਹਦਾ ਸਰਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਇਆ, ਜੇ ਕੰਡਿਆਂ ਦੀ ਸੇਜ ਤੇ ਸੌ ਸਕਦੇ ਨੇ ਤੇ ਸਰਾਣੇ ਬਿਨਾਂ ਕਿਹੜਾ ਨੀਂਦਰ ਨਹੀਂ ਸੀ ਆਉਂਦੀ, ਅੱਗ ਬੁੱਝ ਗਈ ਸੀ, ਉਹੀ ਟਿੰਡ ਸਰਾਣੇ ਥੱਲੇ ਰੱਖ ਲਈ ਸੀ, ਜਿਉਣੇ ਦੀ ਦਿੱਤੀ ਹੋਈ ਟਿੰਡ। ਜਿਉਣਾ ਬੜਾ ਰੋਇਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਤੋਰਨ ਲੱਗਿਆ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਿਸ਼ਤ ਮੈਂ ਭੋਗੀ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਸਤ ਸੰਗਤ ਬਹਿਲੋਲਪੁਰ ਤੋਂ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ। ਚੱਲਿਆ ਵਾਗ ਫਕੀਰਾ ਮਾਲ ਦੁਨੀਆ ਦਾ, 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 ਚੱਲਿਆ ਵਾਗ I'm gonna go get some more. ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ ਕੱਲੇ ਹੀ ਚਲੇ ਗਏ ਮਾਛੀ ਵਾਲੇ ਦੇ ਜੰਗਲਾਂ ਵਿੱਚ। ਉੱਥੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ ਕੱਲੇ ਹੀ ਟਿੰਡ ਦਾ ਸਰਾਣਾ ਲਾ ਕੇ ਕੰਡਿਆਂ ਦੀ ਸੇਜ ਵਿਛਾ ਕੇ ਪੈ ਗਏ ਤੇ ਸਾਧ ਸੰਗਤ ਸ੍ਰੀ ਸਾਹਿਬ ਜਿਹੜੀ ਸੀ ਉਵੇਂ ਜਿਵੇਂ ਹੱਥ ਵਿੱਚ ਹੈ। ਸੱਚੇ ਪਾਤਸ਼ਾਹ ਜਦੋਂ ਆਰਾਮ ਲੱਗੇ ਕਰਨ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਨੂੰ ਹੁਕਮ ਕੀਤਾ ਸਾਰੀ ਕਾਇਨਾਤ ਸ਼ਾਂਤ ਹੋ ਗਈ। ਕਿਸੇ ਪੰਛੀ ਦੇ ਬੋਲਣ ਦੀ ਵੀ ਆਵਾਜ਼ ਨਹੀਂ ਆਉਂਦੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਾਮ ਕਰ ਰਹੇ ਨੇ। ਕੁਝ ਸਮਾਂ ਆਰਾਮ ਕੀਤਾ ਫਿਰ ਦਇਆ ਸਿੰਘ ਹੋਣਾ ਨੂੰ ਮਹਾਰਾਜ ਸਾਹਿਬ ਨੇ ਦੱਸਿਆ ਸੀ ਇੱਦਾਂ ਤੁਸੀਂ ਆਉਣਾ ਤਾਰਿਆਂ ਦੀ ਸੇਧ ਲੈ ਕੇ। ਉਹ ਪਹੁੰਚੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੰਡਿਆਂ ਉੱਤੇ ਪਿਆ ਨੂੰ ਵੇਖਿਆ ਦਇਆ ਸਿੰਘ ਹੋਣਾ ਤੋਂ ਚੱਲ ਨਾ ਹੋਇਆ। ਹੁਣ ਇੰਨਾ ਪਿਆਰ ਕਰਦੇ ਸੀ ਸੱਚੇ ਪਾਤਸ਼ਾਹ ਨੂੰ ਕਦੇ ਮਹਾਰਾਜ ਨੂੰ ਇਕੱਲੇ ਜਾਣ ਨਹੀਂ ਸੀ ਦਿੱਤਾ ਕਿਸੇ ਪਾਸੇ। ਨਾਲ ਹਜ਼ਾਰਾਂ ਸਿੰਘਾਂ ਦਾ ਜਥਾ ਹੁੰਦਾ ਸੀ ਹਰ ਵੇਲੇ ਨਾਲ ਚੜ੍ਹਦੀ ਕਲਾ ਵਾਲੇ ਸਿੰਘ ਹੁੰਦੇ। ਮਹਾਰਾਜ ਨਿਕਲਦੇ ਨਰਨਜੀਤ ਨਗਾਰਾ ਵਜਾਇਆ ਜਾਂਦਾ ਨਗਾਰੇ ਤੇ ਚੋਟਾਂ ਲੱਗਦੀਆਂ ਏਦਾਂ ਲੱਗਦਾ ਸੀ ਜਿਵੇਂ ਬੱਦਲ ਗਰਜਦਾ ਹੈ। ਰਾਜੇ ਮਹਾਰਾਜੇ ਉਹਨਾਂ ਸਾਹਮਣੇ ਫਿੱਕੇ ਪੈਂਦੇ ਸੀ ਮਹਾਰਾਜ ਦੀ ਕਲਗੀ ਦਾ ਤੇਜ ਐਸਾ ਸੀ ਬੜੇ ਬੜੇ ਰਾਜੇ ਉਹਨਾਂ ਅੱਗੇ ਆ ਕੇ ਝੁਕਦੇ ਸੀ। ਤੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੰਡਿਆਂ ਤੇ ਪਿਆ ਵੇਖਿਆ ਦਇਆ ਸਿੰਘ ਕਿੱਥੇ ਚੱਲੇ। ਪਿਆਰ ਵਾਲੇ ਤੇ ਅੱਜ ਵੀ ਇਤਿਹਾਸ ਵੇਖਦੇ ਨੇ ਪੜ੍ਹਦੇ ਨੇ ਸੁਣਦੇ ਨੇ ਝੱਲ ਨਹੀਂ ਸਕਦੇ। ਧੰਨ ਸੱਚੇ ਪਾਤਸ਼ਾਹ ਜੀ ਦੀਆਂ ਘਰਾਂ 'ਚ ਫੋਟੋਆਂ ਤੁਸੀਂ ਲਾਈਆਂ ਨੇ। ਚਿੱਤਰਕਾਰ ਨੇ ਇੱਕ ਫੋਟੋ ਬਣਾਈ ਹੈ ਸਾਹਿਬਜ਼ਾਦੇ ਚਾਰ ਗੁਰੂ ਸਾਹਿਬ ਜੀ ਦੇ ਨਾ ਤਿੰਨ ਆਲੇ ਦੁਆਲੇ ਖਲੋਤੇ ਨੇ ਦੋ ਪਿੱਛੇ ਇੱਕ ਸਾਈਡ ਤੇ ਤੇ ਬਾਬਾ ਫਤਿਹ ਸਿੰਘ ਸਾਹਿਬ ਮਹਾਰਾਜ ਦੀ ਗੋਦ ਵਿੱਚ ਸਿਰ ਰੱਖੀ ਪਏ ਨੇ ਸਿਰ ਰੱਖਿਆ ਹੋਇਆ ਜੇ ਬੱਚਾ ਗੋਦ 'ਚ ਆ ਕੇ ਪੈ ਜਾਂਦਾ ਨਾ ਤੇ ਮਹਾਰਾਜ ਦਾ ਉੱਤੇ ਹੱਥ ਰੱਖਿਆ। ਉਹ ਚਿੱਤਰ ਮੈਂ ਕਿਸੇ ਦੇ ਘਰ ਲੱਗਿਆ ਫੋਟੋ ਵੇਖੀ ਤਸਵੀਰ ਸਰੂਪ ਤੇ ਮੈਂ ਉਹਦੇ ਵੱਲ ਵੇਖਦਾ ਸਾਂ ਤੇ ਸੋਚ ਲਿਆ ਸਾਂ ਕਿ ਇਹ ਤੇ ਇਹਨੇ ਆਪਣੇ ਤਰੀਕੇ ਨਾਲ ਚਿੱਤਰਕਾਰ ਨੇ ਬਣਾਈ ਹੈ ਪਰ ਸੱਚਮੁੱਚ ਮਹਾਰਾਜ ਦੇ ਸਾਹਿਬਜ਼ਾਦੇ ਚਾਰੇ ਇਕੱਠੇ ਹੋ ਕੇ ਮਹਾਰਾਜ ਕੋਲ ਆਉਂਦੇ ਹੋਣਗੇ ਕਦੇ ਚਾਰੇ ਸਾਹਿਬਜ਼ਾਦੇ ਮਹਾਰਾਜ ਦੀ ਗੋਦ ਵਿੱਚ ਖੇਡਦੇ ਹੋਣਗੇ। ਬਾਬਾ ਫਤਿਹ ਸਿੰਘ ਹੋਣੀ ਭੱਜ ਕੇ ਜਾਂਦੇ ਹੋਣਗੇ ਜਿਵੇਂ ਤੁਹਾਡੇ ਬੱਚੇ ਆਉਂਦੇ ਨੇ ਦੌੜ ਕੇ ਮਹਾਰਾਜ ਚੁੱਕਦੇ ਵੀ ਹੋਣਗੇ ਗੋਦ ਵਿੱਚ। ਆਪਣੇ ਲਾਲਾਂ ਨਾਲ ਏਦਾਂ ਹੀ ਪਿਆਰ ਕਰਦੇ ਸੀ ਨਿਰਮੋਹ ਨਹੀਂ ਸਨ ਪਿਆਰ ਕਰਦੇ ਸੀ ਬੱਚਿਆਂ ਨਾਲ ਸਾਹਿਬਜ਼ਾਦਿਆਂ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਧ ਸੰਗਤ ਜੀ ਜਦੋਂ ਦਇਆ ਸਿੰਘ ਦੇ ਮਹਾਰਾਜ ਨੂੰ ਏਦਾਂ ਪਿਆ ਵੇਖਿਆ ਇਕੱਲੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਵੱਲ ਵੇਖਿਆ ਦਗ ਦਗ ਕਰਦਾ ਉਹ ਚਿਹਰਾ ਆਰਾਮ ਕਰ ਰਹੇ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਤੁਦ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ। ਦਇਆ ਸਿੰਘ ਦੀ ਭੁੱਖ ਨਿਕਲੀ
ਜੀਵੇ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ।
ਮਹਾਰਾਜ ਜਿਹੜੇ ਭਗੂੜਿਆਂ ਵਿੱਚ ਖੇਡੇ ਹੋ ਉਹਨਾਂ ਵਿੱਚ ਹੀਰੇ ਜੜੇ ਹੋਏ ਸੀ। ਸੱਚੇ ਪਾਤਸ਼ਾਹ
ਮਤਾ ਪਿੰਡੇ ਤੇ ਕੋਈ ਚਰੀ ਗਿਆ ਜੇ ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਦ ਚਿੱਟਾ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾਂ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ।
ਦਇਆ ਸਿੰਘ ਬੜਾ ਰੋਇਆ
ਨੀਂਦ ਕੰਡਿਆ ਤੇ ਅੱਜ ਕਿਵੇਂ ਆਈ ਤੈਨੂੰ ਕੰਡਿਆ
ਸੂਲਾਂ ਵਿੱਚ ਸੂਲਾਂ ਵਾਂਗੂ ਮਹਾਰਾਜ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਜਿਹੜਾ ਅੱਜ ਆਨੰਦ ਆਇਆ ਨਾ ਕੰਡਿਆਂ ਤੇ ਪੈਣ ਦਾ ਇੰਨਾ ਆਨੰਦ ਆਇਆ ਹੀ ਨੀ ਕਦੇ ਵੇਖੋ ਮਰਦ ਕਿੱਡਾ ਵੱਡਾ ਸਿਧਾਂਤ ਆਪਣੇ ਖਾਲਸੇ ਨੂੰ ਦੇ ਗਏ ਕਿੱਡੀ ਵੱਡੀ ਸਿੱਖਿਆ ਦੇ ਗਏ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਉਹ ਦਇਆ ਸਿਆ ਜੇ ਯਾਰ ਨੇ ਆਹ ਸੱਥਰ ਦਿੱਤਾ ਤੇ ਪ੍ਰਵਾਨ ਹੈ ਉਹ ਮੇਰੇ ਕੋਲ ਚਾਹੀਦਾ ਹੈ ਫਿਰ ਕੰਡੇ ਵੀ ਪ੍ਰਵਾਨ ਨੇ ਤੇ ਜੇ ਯਾਰ ਕੋਲ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਖਸਮ ਕੋਲ ਨਹੀਂ ਜੇ ਕਰਤਾਰ ਕੋਲ ਨਹੀਂ ਤੇ ਫਿਰ ਰਜਾਈਆਂ ਵੀ ਏਦਾਂ ਡਸਦੀਆਂ ਨੇ ਜਿਵੇਂ ਨਾਗ ਡਸਦੇ ਜੇ ਰੱਬ ਯਾਦ ਨਾ ਹੋਵੇ ਤੇ ਰਜਾਈਆਂ ਸੁੱਖ ਥੋੜਾ ਦਿੰਦੀਆਂ ਨੇ ਫਿਰ ਦੁੱਖ ਦਿੰਦੀਆਂ ਨੇ ਭਾਵੇਂ ਮਹਿੰਗੀਆਂ ਤੋਂ ਮਹਿੰਗੀਆਂ ਰਜਾਈਆਂ ਲੈ ਆਓ ਜੇ ਰੱਬ ਦੀ ਯਾਦ ਕੋਲ ਨਹੀਂ ਤੇ ਰਜਾਈਆਂ ਨਾਗਾਂ ਵਾਂਗੂ ਡੰਗ ਮਾਰ ਦਿੰਦੀਆਂ ਤੇ ਰੱਬ ਦੀ ਯਾਦ ਤੋਂ ਬਿਨਾਂ ਜੇ ਖਾਣੇ ਆ ਨਾ ਖਾਣਾ ਪੀਣਾ ਜੋ ਵੀ ਹੈ ਕਹਿੰਦੇ ਰੱਬ ਦੀ ਯਾਦ ਤੋਂ ਬਿਨਾਂ ਤੇ ਏਦਾਂ ਜਿਵੇਂ ਸੂਰ ਨੂੰ ਬਿੰਗ ਸਹਿਣਾ ਪੈਂਦਾ ਸੁੱਖ ਨੀ ਸਗੋਂ ਦੁੱਖ ਹੈ ਸੂਰ ਨੂੰ ਜਦੋਂ ਮਾਰਦੇ ਨੇ ਨਾ ਗੁਰਮੁਖੋ ਤੁਸੀਂ ਇੰਡੀਆ ਚ ਵੇਖਿਆ ਪਤਾ ਹੈ ਕਿ ਵੱਡਾ ਸਾਰਾ ਸਰੀਆ ਹੁੰਦਾ ਹੈ ਵੱਡਾ ਸਾਰਾ ਸਰੀਆ ਬੜਾ ਤਿੱਖਾ ਜੇ ਤਲਵਾਰ ਮਾਰੋ ਤੇ ਮਰਦਾ ਹੀ ਨੂੰ ਫਿਰ ਮਿਲ ਜਾਂਦਾ ਮਾਸ ਉਹਦਾ ਏਦਾਂ ਦਾ ਤੇ ਉਹਦੇ ਫਿਰ ਦਿਲ ਵਿੱਚ ਪੁੱਠਾ ਕਰਕੇ ਨਾ ਦਿਲ ਵਿੱਚ ਉਹਦੇ ਸਰੀਆ ਮਾਰਨਾ ਪੈਂਦਾ ਇੱਕ ਫੁੱਟ ਦਾ ਉਹਨੂੰ ਕਹਿੰਦੇ ਨੇ ਕਸਾਈ ਦਾ ਬਿੰਗ ਜਿਹਦੇ ਨਾਲ ਸੂਰ ਨੂੰ ਮਾਰਿਆ ਜਾਂਦਾ ਕਹਿੰਦੇ ਛਕਣਾ ਤੇ ਆਨੰਦ ਦੇਣ ਦਾ ਰੋਟੀ ਖਾਣੀ ਜਾਂ ਹੋਰ ਖਾਣਾ ਪੀਣਾ 36 ਪ੍ਰਕਾਰ ਦਾ ਭੋਜਨ ਹੈ ਪਰ ਕਹਿੰਦੇ ਜੇ ਤੂੰ ਮੇਰੇ ਕੋਲ ਨਹੀਂ ਤੇ ਉਹ ਛਕਣਾ ਸਗੋਂ ਚੰਗਾ ਨਹੀਂ ਲੱਗਦਾ ਏਦਾਂ ਲੱਗਦਾ ਜਿਵੇਂ ਕਸਾਈ ਦਾ ਬਿੰਗ ਸਹਿਣਾ ਪੈ ਰਿਹਾ ਤੇ ਜੇ ਤੂੰ ਮੇਰੇ ਕੋਲ ਹੈ ਜੇ ਤੇਰੀ ਯਾਦ ਮੇਰੇ ਕੋਲ ਹੈ ਯਾਦ ਦੇ ਦਾ ਸਾਨੂੰ ਸਤਿ ਚੰਗਾ ਫਿਰ ਤੇ ਉਹ ਸੱਥਰ ਕੰਡਿਆਂ ਦਾ ਵੀ ਹੋਵੇ ਉਹ ਪ੍ਰਵਾਨ ਹੈ ਭੱਠ ਖੇੜਿਆਂ ਦਾ ਰਹਿਣਾ ਉਹ ਖੇੜੇ ਭੱਠ ਭੱਠ ਵਰਗੇ ਲੱਗਦੇ ਨੇ ਜਿਹੜੇ ਤੇਰੇ ਤੋਂ ਬਿਨਾਂ ਨੇ ਜੇ ਤੂੰ ਮੇਰੇ ਕੋਲ ਹੈ ਤੇ ਸਭ ਕੁਝ ਚੰਗਾ ਹੈ ਫਿਰ ਤੇ ਕੰਡੇ ਵੀ ਪ੍ਰਵਾਨ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦਇਆ ਸਿੰਘ ਮੈਨੂੰ ਬੜਾ ਚੰਗਾ ਲੱਗਦਾ ਸਾਨੂੰ ਸੱਚ ਚੰਗਾ
ਚੰਗਾ ਯਾਰ ਵੇ ਦਾ ਸਾਨੂੰ ਸੱਚ ਚੰਗਾ
ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਕਹਿੰਦੇ ਦਇਆ ਸਿਆਹ ਜਿਵੇਂ ਕੱਲ ਅੰਜ ਕੀਤੀ ਸੀ ਨਾ, ਕਹਿੰਦੇ ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨੀ ਪਈ, ਭਾਵੇਂ ਮੈਂ ਆਪ ਵੀ ਲੇਖੇ ਲੱਗ ਜਾਂਦਾ, ਮੈਂ ਪੂਰਨੇ ਪਾ ਚੱਲਿਆ ਖਾਲਸਾ ਜੀ, ਭਿਆਨਕ ਤੋਂ ਭਿਆਨਕ ਸਮਾਂ ਵੀ ਆ ਜਾਏ, ਆਪਣਾ ਨਿਤਨੇਮ ਨਾ ਛੱਡਿਓ ਸਰਸਾ ਦੇ ਕੰਢੇ ਤੇ। ਤੇ ਅੱਜ ਮਹਾਰਾਜ ਕਹਿੰਦੇ ਨੇ ਮੈਂ ਪੂਰਨੇ ਪਾ ਚੱਲਿਆ ਵੀ ਕੰਢਿਆਂ ਤੇ ਵੀ ਪੈਣਾ ਪੈ ਜਾ ਤਾਂ ਵੀ ਸ਼ੁਕਰ ਸ਼ੁਕਰ ਕਰਿਓ। ਆਖੋ ਸਤਨਾਮ, ਖੁਸ਼ ਰਹੋ ਸਿੰਘੋ, ਚੜ੍ਹਦੀ ਕਲਾ ਚ ਰਹੋ, ਕੰਢਿਆਂ ਦੇ ਉੱਤੇ ਵੀ ਪੈਣਾ ਪੈ ਜਾ ਤਾਂ ਵੀ ਆਖਿਓ ਵਾਹਿਗੁਰੂ ਤੇਰਾ ਸ਼ੁਕਰ। ਦੁਖੀ ਨਾ ਹੋਇਓ, ਚੜ੍ਹਦੀ ਕਲਾ ਚ ਰਹੋ, ਕਿਉਂਕਿ ਜੇ ਨਾਮ ਤੁਹਾਡੇ ਕੋਲ ਹੋਏਗਾ, ਰੱਬ ਦੀ ਯਾਦ ਤੁਹਾਡੇ ਕੋਲ ਹੋਏਗੀ, ਤੁਹਾਡਾ ਪਿਆਰਾ ਤੁਹਾਡੇ ਕੋਲ ਹੋਏਗਾ, ਤੇ ਜਿੱਥੇ ਵੀ ਹੋਊਗਾ ਖੁਸ਼ੀ ਖੁਸ਼ੀ ਆਨੰਦ ਹੀ ਆਨੰਦ, ਫਿਰ ਦੁੱਖ ਦੁਖੀ ਨਹੀਂ ਕਰ ਸਕਦੇ, ਦੁੱਖ ਵੀ ਸੁੱਖ ਵਰਗੇ ਲੱਗਣਗੇ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇ ਕੇ ਗਏ, ਤੇ ਆਓ ਪਿਆ ਦਿਓ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਮੁਤਾਬਕ, ਸਤਿਗੁਰੂ ਜੀ ਦਿੱਤੀ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰੀਏ, ਕੋਸ਼ਿਸ਼ ਕਰੀਏ। ਪੂਰਾ ਤੇ ਵਾਹਿਗੁਰੂ ਦਾ ਨਾਂ ਹੀ ਹੈ, ਸਤਿਗੁਰੂ ਦੀ ਮਿਹਰ ਨਾਲ ਕੋਸ਼ਿਸ਼ ਤੇ ਕੀਤੀ ਜਾ ਸਕਦੀ ਹੈ, ਯਤਨ ਤੇ ਕੀਤਾ ਜਾ ਸਕਦਾ। ਭਾਵੇਂ ਅੱਜ 100 ਤੋਂ ਉੱਪਰ ਪ੍ਰਾਣੀਆਂ ਦੇ ਨਾਮ ਅਮਰ ਛਕਣ ਵਾਸਤੇ ਆਏ ਸਨ, ਪਰ ਵਿੱਚੋਂ ਕੁਝ ਸਤਸੰਗ ਜੀ ਪਰਪੱਕਤਾ ਨਾ ਹੋਣ ਕਰਕੇ ਜਾਂ ਇੱਕ ਇੱਕ ਮੈਂਬਰ ਵਿੱਚ ਸਨ, ਫਿਰ ਵੀ 80 ਤੋਂ ਉੱਪਰ ਪ੍ਰਾਣੀ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ, ਤੇ ਇੱਥੋਂ ਦੇ ਹਿਸਾਬ ਨਾਲ 80 ਪ੍ਰਾਣੀ ਵੀ ਕੋਈ ਥੋੜ੍ਹੇ ਨੇ। ਨਿਊਜ਼ੀਲੈਂਡ ਗਿਆ ਇੱਕ ਵਾਰੀ, ਆਸਟ੍ਰੇਲੀਆ ਨਿਊਜ਼ੀਲੈਂਡ, ਉੱਧਰ ਦਾ ਪ੍ਰੋਗਰਾਮ ਸੀ, ਉੱਥੇ ਅਮਰ ਸੰਚਾਰ ਹੋਇਆ ਤੇ ਇਸੇ ਤਰ੍ਹਾਂ 100 ਪ੍ਰਾਣੀ ਅਮਰਧਾਰੀ ਹੋਏ, ਹਫ਼ਤਾ ਪ੍ਰੋਗਰਾਮ ਚੱਲਿਆ। ਜਦੋਂ 100 ਹੋਏ ਤੇ ਮੈਂ ਆਖਿਆ ਵੀ ਗੁਰਮੁਖੋ 100 ਇੱਕ ਹਫ਼ਤੇ ਚ ਥੋੜੇ ਨੇ, ਤੇ ਵਿੱਚੋਂ ਫਿਰ ਸਿੰਘ ਮੇਰੇ ਕੋਲ ਹੀ ਬੈਠਾ ਸੀ, ਕਹਿੰਦੇ ਬਾਬਾ ਜੀ ਇਹ ਉਹੀ ਹਿਸਾਬ ਕਿਤਾਬ ਆ ਵੀ ਇੱਥੋਂ ਦਾ $1 ਤੇ ਇੰਡੀਆ ਦੇ ਕਿੰਨੇ ਬਣ ਗਏ। ਮੈਂ ਕਿਹਾ 30, ਕਹਿੰਦੇ ਬਸ ਇੱਥੋਂ ਦਾ ਇੱਕ ਸਿੰਘ ਇੰਡੀਆ ਦੇ 30, ਬਰਾਬਰ ਹੈ ਕੰਮ। ਇਸੇ ਤਰ੍ਹਾਂ ਕਿਉਂਕਿ ਪਾਪੂਲੇਸ਼ਨ ਘੱਟ ਹੈ, ਸਿੱਖਾਂ ਦੀ ਗਿਣਤੀ ਥੋੜ੍ਹੀ, ਇਸੇ ਤਰ੍ਹਾਂ ਇੱਥੋਂ ਦੇ 80 ਜਿਹੜੇ ਨੇ ਨਾ, ਇਹਨਾਂ ਨੂੰ 45 ਦੇ ਇੱਕ ਇੱਕ ਦੇ ਹਿਸਾਬ ਨਾਲ ਵੰਡ ਕਰ ਲਓ, ਉਹਨਾਂ ਕਰ ਲਓ, ਇਹ ਤੇ ਬਹੁਤ ਬਣ ਜਾਂਦੇ ਨੇ, ਕਈ 100 ਬਣ ਜਾਂਦੇ ਨੇ। ਬੜੀ ਕਿਰਪਾ ਸੱਚੇ ਪਾਤਸ਼ਾਹ ਦੀ, ਧੰਨ ਭਾਈ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ, ਤੁਹਾਨੂੰ ਲੱਖ ਲੱਖ ਵਧਾਈਆਂ ਪੰਥ ਵੱਲੋਂ, ਅੱਗੇ ਨੂੰ ਵਧਿਓ ਭਾਈ, ਹੁਣ ਪਿੱਛੇ ਨਾ ਮੁੜਿਓ। ਮੈਨੂੰ ਬੜੀ ਖੁਸ਼ੀ ਹੁੰਦੀ, ਮੈਂ ਵੇਖਦਾ ਇੱਥੋਂ ਦੇ ਜਿਹੜੇ ਪੈਦਾ ਹੋਏ ਨੇ, ਇੱਥੋਂ ਦੇ ਬੋਰਨ ਹਨ, ਉਹ ਆਖਦੇ ਨੇ ਸਮਝ ਘੱਟ ਆਉਂਦੀ ਆ ਪਰ ਅਸੀਂ ਦੀਵਾਨ ਸੁਣਦੇ ਹਾਂ। 2 ਸਾਲ ਹੋ ਗਿਆ ਜੀ ਮੈਨੂੰ ਮਿਲਿਆ ਪਰਿਵਾਰ, ਇੱਕ ਕਹਿੰਦੇ ਅਸੀਂ ਸ਼ਰਾਬ ਪੀਣੀ ਛੱਡਦੇ, ਦਿਨ ਰਾਤ ਪੀਂਦਾ ਸੀ, ਕਹਿੰਦੇ ਹੁਣ ਨੇ ਪੀਣ ਨੂੰ ਜੀ ਕਰਦਾ। ਇੱਥੋਂ ਵਾਲਿਆਂ ਨੂੰ ਵੀ ਸਮਝ ਆਉਂਦੀ ਹੈ ਜਿਹੜੇ ਇੱਥੇ ਪੈਦਾ ਹੋ ਰਹੇ ਨੇ, ਸਤਿਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਿੰਘ ਦਾੜੀਆਂ ਰੱਖ ਰਹੇ ਨੇ, ਕੇਸ ਰੱਖ ਰਹੇ ਨੇ, ਤਿਆਰ ਹੋ ਰਹੇ ਨੇ, ਬਹੁਤ ਖੁਸ਼ੀ ਹੁੰਦੀ ਹੈ। ਤੇ ਹਮੇਸ਼ਾ ਇਹ ਗੱਲ ਮੈਨੂੰ ਯਾਦ ਰਹੇਗੀ, ਫਿਰ ਵੀ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲੇ। 3 ਦਿਨ ਦਾ ਸਮਾਂ ਪਹਿਲਾ ਪ੍ਰੋਗਰਾਮ ਇੱਥੇ ਰੱਖਿਆ ਗਿਆ, ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਸਤਿਗੁਰੂ ਜੀ ਦੀ ਰਹਿਮਤ ਨਾਲ ਬਹੁਤ ਆਨੰਦ ਮਾਣਿਆ। ਰਾਜਸਥਾਨ ਤੋਂ ਇਹ ਭਾਈ ਦਲਜਿੰਦਰ ਸਿੰਘ ਹੋਣੀ ਅਟਵਾਲ, ਜਦੋਂ ਮੈਂ ਉਸ ਇਲਾਕੇ ਵਿੱਚ ਜਾਂਦਾ ਵਾਂ ਤੇ ਉੱਥੇ ਇਹਨਾਂ ਦੇ ਘਰ ਉੱਥੇ ਠਹਿਰੀ ਦਾ, ਮੈਨੂੰ ਇਹਨਾਂ ਨੇ ਕਿਹਾ ਸੀ ਵੀ ਸਾਡੇ ਇਲਾਕੇ 'ਚ ਜ਼ਰੂਰ ਤੁਸੀਂ ਇੱਕ ਵਾਰੀ ਕੈਲੀਫੋਰਨੀਆ ਇਲਾਕੇ 'ਚ ਪ੍ਰੋਗਰਾਮ ਬਣਾਓ। 2-3 ਸਾਲਾਂ ਤੋਂ ਕਹਿ ਰਹੇ ਸਨ, ਤੇ ਉੱਧਰ ਮਹਾਰਾਜ ਦੀ ਕਿਰਪਾ ਨਾਲ ਰਾਜਸਥਾਨ 'ਚ ਜਦੋਂ ਜਾਈਏ ਕਿਤੇ 2000 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹਦਾ, ਕਿਤੇ 1800, ਕਿਤੇ 1000। ਇੱਕ ਵਾਰੀ ਗੰਗਾਨਗਰ ਸਮਾਗਮ ਹੋਇਆ ਸੀ, ਇਹ ਸਿੰਘ ਇੱਥੋਂ ਗਏ ਹੋਏ ਸੀ, ਉਹਦੇ ਵਿੱਚ 6,142 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਉਹਦੀਆਂ ਸਾਰੀਆਂ ਸੀਡੀਆਂ ਟੇਪਾਂ ਤੁਸੀਂ ਇੱਥੇ ਵਹਿੰਦੇ ਰਹਿੰਦੇ ਹੋ, ਪੰਜਾਬ ਵਿੱਚ ਬੜੀ ਲੋੜ ਹੈ, ਇਸੇ ਕਰਕੇ ਲੰਮਾ ਸਮਾਂ ਨਹੀਂ ਦੇਈਦਾ। ਇੱਕ ਇੱਕ ਹਫ਼ਤਾ ਇੱਕ ਇੱਕ ਸ਼ਹਿਰ ਵਿੱਚ ਵੀ ਦਿੱਤਾ ਜਾ ਸਕਦਾ, 2 ਮਹੀਨੇ 3 ਮਹੀਨੇ ਅਮਰੀਕਾ 'ਚ ਰਿਹਾ ਜਾ ਸਕਦਾ, ਅਤੇ ਇੰਗਲੈਂਡ ਹੈ, ਕਨੇਡਾ ਆ, ਭਾਵੇਂ 9 ਮਹੀਨੇ ਵਿਦੇਸ਼ਾਂ 'ਚ ਲਾ ਲਓ, 3 ਮਹੀਨੇ ਇੰਡੀਆ, ਪਰ ਇੱਦਾਂ ਦਾ ਨਹੀਂ, ਅਸੀਂ 2 ਮਹੀਨੇ ਟੋਟਲ ਸਮਾਂ ਬਾਹਰਲਿਆਂ ਦੇਸ਼ਾਂ ਵਾਸਤੇ ਰੱਖੀਦਾ ਅਤੇ 10 ਮਹੀਨੇ ਇੰਡੀਆ ਵਿੱਚ ਰੱਖੀਦੇ ਨੇ। अमृत संचार करवाए सतगुरु की मेहर नाल महाराज की बख्शिश है तुहाडी कृपा ने कि मैं हैरान हुंना बड़े बड़े साडे सिख धर्म विच विद्वान सज्जन हन ਬੜੇ ਬੜੇ ਗੁਰੂ ਕੇ ਕੀਰਤਨੀਏ ਚੜ੍ਹਦੀ ਕਲਾ ਵਾਲੇ ਹਨ ਪਰ ਫਿਰ ਵੀ ਪੰਜਾਬ ਦੇ ਵਿੱਚ ਵੀ ਤੁਸੀਂ ਵੇਖਿਆ ਜਿੱਥੇ ਕਿਤੇ ਸਮਾਗਮ ਹੁੰਦਾ ਲੱਖਾਂ ਦੇ ਹਿਸਾਬ ਨਾਲ ਸੰਗਤ ਸਤਿਗੁਰੂ ਦੀ ਕਿਰਪਾ ਨਾਲ ਜੁੜਦੀ ਹੈ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਦੇ ਨੇ ਸਾਰੇ ਪਿਆਰ ਵਾਲੇ ਇਹਨਾਂ ਗੁਣ ਨਹੀਂ ਜਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸੰਗਤ ਪਿਆਰ ਕਰਦੀ ਹੈ ਇਹ ਕੋਈ ਕੁਦਰਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਪਤਾ ਨੀ ਕੀ ਤੁਹਾਨੂੰ ਨਜ਼ਰ ਆਉਂਦਾ ਤੁਸੀਂ ਪਿਆਰ ਸਾਡੇ ਨਾਲ ਕਰਦੇ ਹੋ ਜਦੋਂ ਆਪਣੇ ਵੱਲ ਵੇਖੀਦਾ ਤੇ ਸਾਡੇ ਪੱਲੇ ਕੱਟ ਨਾ ਹੀ ਵਿਦਵਤਾ ਹੈ ਨਾ ਹੀ ਕੋਈ ਕੀਰਤਨ ਬਹੁਤਾ ਹੁੰਦਾ ਹੈ ਪਰ ਫਿਰ ਵੀ ਆਪ ਪਿਆਰ ਕਰਦੇ ਹੋ ਇਹ ਆਪ ਜੀ ਦੀਆਂ ਅਸੀਸਾਂ ਨੇ ਤੁਹਾਡਾ ਵੱਡਾ ਪੁੱਟ ਹੈ ਤੇ ਇੱਥੇ ਫਿਰ ਭਾਈ ਦਲਜਿੰਦਰ ਸਿੰਘ ਭਾਈ ਮਹਾ ਸਿੰਘ ਹੋਣੀ ਜੋ ਰਾਜਸਥਾਨ ਤੋਂ ਨੇ ਇਹ ਸਾਰੇ ਪਰਿਵਾਰ ਨੇ ਰਲ ਕੇ ਉਦਮ ਕੀਤਾ ਤੇ ਸਰਦਾਰ ਦਿਦਾਰ ਸਿੰਘ ਬੈਂਸ ਭਾਈ ਗੁਰੂ ਨਾਮ ਸਿੰਘ ਪੰਮਾ ਇਹਨਾਂ ਨੂੰ ਮਿਲੇ ਇਹਨਾਂ ਨੇ ਫਿਰ ਸਾਡਾ ਇੱਥੇ ਆਉਣ ਦਾ ਪ੍ਰੋਗਰਾਮ ਉਲੀਕਿਆ ਇਹਨਾਂ ਦਾ ਧੰਨਵਾਦ ਕਿਉਂਕਿ ਸਪੌਂਸਰ ਕੀਤਾ ਸਾਨੂੰ ਇੱਥੇ ਬੁਲਾਇਆ ਸਾਰਾ ਉਦਮ ਕੀਤਾ ਵੀਜੇ ਵਗੈਰਾ ਸਾਰੇ ਸਿੰਘਾਂ ਦੇ ਲੱਗੇ ਤੇ ਮੈਂ ਤੇ ਹੁਣ ਵੀ ਅਰਜ਼ ਕਰਾਂਗਾ ਕਿ ਸਾਡੇ ਸਟੇਜ ਇੰਡੀਆ ਵਰਗੀ ਜ਼ਰੂਰ ਹੈ ਇਕੱਠ ਵੀ ਬੜਾ ਚੰਗਾ ਹੈ ਪੰਡਾਲ ਵੀ ਬੜਾ ਚੰਗਾ ਹੈ ਪਰ ਸਾਡਾ ਜਥਾ ਨਹੀਂ ਪੂਰਾ ਆਇਆ ਸਿਰਫ ਚਾਰ ਪੰਜ ਜਣੇ ਆਏ ਨੇ ਅੱਗੇ ਤੋਂ ਸਿੰਘ ਉਦਮ ਕਰਨ ਇੱਥੋਂ ਵਾਲੇ ਸਰਦਾਰ ਦਿਦਾਰ ਸਿੰਘ ਹੋਣੀ ਜਾਂ ਹੋਰ ਸੰਗਤ ਸਾਡੇ ਪੰਜ ਚਾਰ ਸਿੰਘ ਜਥੇ ਦੇ ਹੋਰ ਨਾਲ ਆ ਜਾਣ ਨਾ ਜੇ ਪੂਰੇ ਮੈਂਬਰ ਹੋਣ ਫਿਰ ਬਿਲਕੁਲ ਇੰਡੀਆ ਵਾਂਗੂ ਬਣ ਸਕਦਾ ਪ੍ਰੋਗਰਾਮ ਦੀਵਾਰ ਪੂਰੇ ਸਾਜ ਦੇ ਨਾਲ ਹੋਣ ਸਾਊਂਡ ਵਾਲੇ ਸਿੰਘਾਂ ਨੇ ਵੀ ਬੜਾ ਸੋਹਣਾ ਉਦਮ ਕੀਤਾ ਸਮਝ ਪੈਂਦੀ ਨੀ ਤੇ ਵਿਦੇਸ਼ਾਂ ਵਿੱਚ ਏਦਾਂ ਦਾ ਸਾਊਂਡ ਨਹੀਂ ਵੇਖੀਦਾ ਜਿੱਥੇ ਵੀ ਜਾਈਦਾ ਆਨੰਦ ਨਹੀਂ ਆਉਂਦਾ ਪਰ ਇੱਥੇ ਬੜਾ ਸੋਹਣਾ ਇਹਨਾਂ ਨੇ ਪ੍ਰਬੰਧ ਕੀਤਾ ਸਿੰਘਾਂ ਨੇ ਰਲ ਮਿਲ ਕੇ ਭਾਈ ਦਲਜਿੰਦਰ ਸਿੰਘ ਅਟਵਾਲ ਹੋਣਾ ਦੇ ਸਾਰੇ ਪਰਿਵਾਰ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਨੇ ਸਾਰੇ ਸਮਾਗਮ ਇੱਥੇ ਉਲੀਕੇ ਨੇ ਇਹ ਤਕਰੀਬਨ ਮਹੀਨੇ ਤੋਂ ਸਾਰੇ ਕੰਮ ਕਾਰ ਛੱਡ ਕੇ ਇਸੇ ਪਾਸੇ ਲੱਗੇ ਹੋਏ ਨੇ ਹੁਣ ਵੀ 20-22 ਦਿਨ ਮੇਰੇ ਨਾਲ ਇਹਨਾਂ ਨੇ ਰਹਿਣਾ ਹੁਣ ਕਈ ਲੋਕ ਗੱਲਾਂ ਕਰਨਗੇ ਇਹ ਵੀ ਅੱਗੇ ਪ੍ਰਧਾਨ ਬਣੇ ਫਿਰਦੇ ਨੇ ਜਿਹੜੇ ਬੰਦੇ ਨੇ 2 ਮਹੀਨੇ ਕੰਮ ਛੱਡਣਾ ਹੈ ਉਹਨਾਂ ਦੇ ਨਾਲ ਤੇ ਸਤਿਕਾਰ ਤੇ ਮਿਲਣਾ ਹੀ ਇੱਕ ਮਿੰਟ ਕੰਮ ਨਹੀਂ ਛੱਡ ਹੁੰਦਾ ਇਹ ਵੀ ਦੁਕਾਨ ਤੇ ਨਹੀਂ ਜੀ ਫਿਰ ਕੰਮ ਤੇ ਜਾਣਾ ਸੀ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਸਮਾਂ ਹੀ ਨਹੀਂ ਲੱਗਦਾ ਤੇ ਜਿਹੜੇ ਬੰਦਿਆਂ ਨੇ 2-2 ਮਹੀਨੇ ਕੰਮ ਛੱਡਣਾ ਇੰਡੀਆ ਵਿੱਚ ਸਮਾਗਮ ਹੁੰਦਾ ਫੋਨ ਕਰੀਦਾ ਵੀ ਅਸੀਂ ਰਾਜਸਥਾਨ ਜਾਣਾ ਆ ਜਾਓ ਉਸੇ ਸਮੇਂ ਟਿਕਟਾਂ ਲੈ ਕੇ ਉੱਥੇ ਚਲੇ ਜਾਂਦੇ ਆ ਉੱਥੇ 10-10-15-15 ਦਿਨ ਵੀ ਰੱਖ ਲਈਦਾ ਵੀ ਸਮਾਗਮਾਂ ਵਿੱਚ ਨਾਲ ਰਹੋ ਨਾਲ ਰਹਿੰਦੇ ਆ ਇਸ ਕਰਕੇ ਭਾਈ ਜਦੋਂ ਇਹ ਪਿਆਰ ਕਰਦੇ ਆ ਉਦਮ ਕਰਦੇ ਆ ਫਿਰ ਉਹਨਾਂ ਦੀ ਸਰਕਾਰ ਵੀ ਸੰਗਤ ਕਰਦੀ ਹੈ ਫਿਰ ਜੇ ਕਿਸੇ ਨੇ ਘਰ ਲਿਜਾਣਾ ਤਾਂ ਅਗਲਾ ਫੋਨ ਕਰਕੇ ਪੁੱਛਦਾ ਇਹਨਾਂ ਸਰਕਾਰ ਤੇ ਮਿਲਦਾ ਹੀ ਹੈ ਇਹ ਮਿਹਨਤ ਦਾ ਫਲ ਹੈ ਹੋਰ ਕੋਈ ਏਦਾਂ ਦੀ ਗੱਲ ਨਹੀਂ ਜਿਹੜਾ ਸਿੰਘ ਵੀ ਉਦਮ ਕਰਦਾ ਅੱਗੇ ਲੱਗਦਾ ਉਹਦਾ ਸਤਿਕਾਰ ਹੁੰਦਾ ਹੀ ਹੈ ਪਰ ਸਾਰੀ ਸੰਗਤ ਵਾਸਤੇ ਮੈਂ ਵੇਖਿਆ ਇੱਥੇ ਕਈ ਰੋਂਦੇ ਵੀ ਮੈਂ ਵੇਖੇ ਨੇ ਜਿਹੜੇ ਪਿਆਰ ਵਿੱਚ ਕਹਿੰਦੇ ਸੀ ਵੀ ਅਸੀਂ ਬੜੀ ਵਾਰੀ ਅਰਦਾਸਾਂ ਕਰਨੇ ਆ ਅੱਜ ਸਹਿਜ ਪਾਠ ਇੱਥੇ ਕਿਸੇ ਨੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਕੀਤਾ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਵੀ ਸਾਡੇ ਇਹ ਪਿਆਰ ਵਾਲੇ ਸਿੰਘ ਸਾਨੂੰ ਪਿਆਰ ਕਰਦੇ ਨੇ ਘਰਾਂ 'ਚ ਬੈਠੇ ਸਾਡੇ ਵਾਸਤੇ ਅਰਦਾਸਾਂ ਕਰਦੇ ਰਹਿੰਦੇ ਨੇ ਤੇ ਮੈਂ ਹੁਣ ਵੀ ਬੇਨਤੀ ਕਰਾਂਗਾ ਪਿਆਰਿਓ ਮੈਂ ਇਹੀ ਸਾਥ ਮੰਗਣਾ ਮੈਂ ਕੋਈ ਮਾਇਆ ਦੀ ਅਰਜ਼ ਨਹੀਂ ਕਰਦਾ ਹੁੰਦਾ ਕਿਤੇ ਤੁਹਾਡਾ ਦਿੱਤਾ ਹੀ ਹੈ ਸਾਰਾ ਕੁਛ ਪਾਏ ਕੱਪੜੇ ਵੀ ਤੁਹਾਡੇ ਦਿੱਤੇ ਹੀ ਨੇ ਵਜਾਨੇ ਆ ਜਿਹੜੇ ਸਾਜ ਇਹ ਵੀ ਤੁਸੀਂ ਦਿੱਤੇ ਨੇ ਅਸੀਂ ਰੋਟੀ ਵੀ ਤੁਹਾਡੇ ਤੋਂ ਹੀ ਖਾਂਦੇ ਹਾਂ ਕਦੇ ਕਿਸੇ ਘਰੋਂ ਕਦੇ ਕਿਸੇ ਘਰੋਂ ਕਈ ਮੈਨੂੰ ਆਖਣਗੇ ਸਾਡੇ ਤੇ ਮਿਹਰ ਕਰੋ ਮੈਂ ਆਖਦਾ ਹੁੰਦਾ ਮੰਗਤਾ ਕਿਸੇ ਨੂੰ ਕੀ ਦੇ ਸਕਦੇ ਤੇ ਖੁਦ ਮੰਗਣ ਵਾਲੇ ਆ ਦਰ ਦਰ ਤੇ ਰੋਟੀਆਂ ਖਾਂਦੇ ਕਦੇ ਕਿਸੇ ਘਰ ਕਦੇ ਕਿਸੇ ਘਰ ਲੋਕ ਸਾਨੂੰ ਬੁਲਾਉਂਦੇ ਨੇ ਪਿਆਰ ਕਰਦੇ ਨੇ ਤੇ ਮੈਂ ਆਪ ਜੀ ਦੇ ਚਰਨਾਂ ਚਰਨ ਕਰਨੀ ਚਾਹੁੰਦਾ ਕਿ ਇੰਡੀਆ ਵਿੱਚ ਪ੍ਰਚਾਰ ਕਰਨਾ ਕੋਈ ਸੌਖੀ ਜੀ ਗੱਲ ਨਹੀਂ ਸੰਗਤ ਜੀ ਤੁਹਾਨੂੰ ਪਤਾ ਬੜੀਆਂ ਏਜੰਸੀਆਂ ਨੇ ਬੜੇ ਵਿਰੋਧੀ ਨੇ ਸਿੱਖ ਵਿਰੋਧੀ ਬੜੇ ਲੋਕ ਹਨ ਜਿਹੜੇ ਰਾਜ ਕਰੇਗਾ ਖਾਲਸਾ ਨਹੀਂ ਚੱਲਦੇ ਵੱਡੀਆਂ ਵੱਡੀਆਂ ਸਟੇਜਾਂ ਵੱਡੇ ਵੱਡੇ ਇਕੱਠ ਵੱਡੇ ਵੱਡੇ ਅੰਮ੍ਰਿਤ ਸੰਚਾਰ ਅੱਜ ਤੱਕ ਲੋਕਾਂ ਨੂੰ ਚੁੱਭਦੇ ਰਹੇ ਨੇ ਸਾਡੇ ਬੜੇ ਬੜੇ ਪ੍ਰਚਾਰਕ ਪਤਾ ਹੀ ਨਹੀਂ ਲੱਗਣ ਦਿੱਤਾ ਇਹਨਾਂ ਲੋਕਾਂ ਨੇ ਗਏ ਕਿੱਧਰ ਨੂੰ ਨੇ ਇਸ ਕਰਕੇ ਭਾਈ ਜੇ ਹੁਣ ਤੱਕ 7-8 ਸਾਲ ਤੁਹਾਡੀ ਮਿਹਰ ਨਾਲ 5-6 ਲੱਖ ਪ੍ਰਾਣੀ ਗੁਰੂ ਕੇ ਜਹਾਜ਼ੇ ਜੇ ਚੜ੍ਹਿਆ ਤੁਹਾਡੀ ਕਿਰਪਾ ਨਾਲ ਸਤਿਗੁਰੂ ਦੀ ਮਿਹਰ ਨਾਲ ਸਾਰਾ ਹੋਇਆ ਤੇ ਹੁਣ ਅੱਗੇ ਤੋਂ ਵੀ ਆਪ ਜੀ ਘਰਾਂ 'ਚ ਬੈਠੀ ਅਰਦਾਸਾਂ ਕਰਿਆ ਕਰੋ ਜਿੱਥੇ ਅਰਦਾਸ ਕੰਮ ਕਰ ਸਕਦੀ ਹੈ ਜਿੱਥੇ ਸੱਚੀ ਸਰਕਾਰ ਕੰਮ ਕਰ ਸਕਦੀ ਹੈ ਉੱਥੇ ਦੁਨਿਆਵੀ ਸਰਕਾਰਾਂ ਜ਼ੋਰ ਲਾ ਲੈਣ ਕੁਛ ਨਹੀਂ ਕਰ ਸਕਦੀਆਂ ਅਰਦਾਸਾਂ ਦਾ ਸਾਥ ਦੇਣਾ ਹੈ। ਬੈਠੇ ਭਾਵੇਂ ਵਿਦੇਸ਼ਾਂ ਵਿੱਚੋਂ ਇਹੀ ਸਾਥ ਮੰਗਦੇ ਆ ਵੀ ਜ਼ਰੂਰ ਇੰਡੀਆ 'ਚ ਆਓ ਅਤੇ ਸਮਾਗਮ ਅਟੈਂਡ ਕਰੋ। ਸਾਡੇ ਸੰਗਰਾਮ 'ਤੇ ਕਦੇ ਆ ਕੇ ਵੇਖਣਾ, ਜੇ ਉਹਦੇ ਵਿੱਚ 50,000 ਪ੍ਰਾਣੀ 50,000 ਹਾਜ਼ਰੀ ਭਰਦੀ ਹੈ ਤਾਂ ਗਿਣਤੀ 50,000 ਦੀ ਹੋਵੇ ਅਤੇ 50,000 ਵਿੱਚੋਂ ਤੁਹਾਨੂੰ 2-4 ਹਜ਼ਾਰ ਮਿਲਣਗੇ ਬੇਅੰਮ੍ਰਿਤੀ ਨਹੀਂ ਅਤੇ ਸਾਰੀ ਅੰਮ੍ਰਿਤਧਾਰੀ ਸੰਗਤ ਸਭ ਦੇ ਗਾਤਰੇ ਉੱਪਰ ਦੀ ਪਾਏ ਹੋਏ ਸਿੰਘਾਂ ਦੀ ਚੜ੍ਹਦੀ ਕਲਾ ਕਦੇ ਕੋਈ ਬਰਦਾਸ਼ਤ ਨਹੀਂ ਕਰਦਾ। ਵੱਡੇ ਵੱਡੇ ਸਮਾਗਮ ਪੰਜਾਬ ਵਿੱਚ ਹੋ ਰਹੇ ਨੇ, ਤੁਹਾਨੂੰ ਪਤਾ ਹੀ ਹੈ ਸਾਰਾ ਨਹੀਂ ਤੇ ਆਪ ਜਾ ਕੇ ਪਿੰਡਾਂ ਵਿੱਚ ਪਤਾ ਕਰੋ ਕਿੰਨਾ ਰੰਗ ਚੜ੍ਹ ਰਿਹਾ, ਪਰ ਲੋੜ ਜ਼ਿਆਦਾ ਹੈ। ਜੇ ਸਾਰੇ ਜਿਹੜੇ ਉਦਮ ਕਰਨ ਫਿਰ ਗੱਲ ਹੈ, ਇੱਕ ਚੌਂਕੀਦਾਰ ਨਹੀਂ ਇਹ ਸਾਂਭ ਸਕਦਾ, ਸਾਰੇ ਚੌਂਕੀਦਾਰ ਤੁਰਨ ਨਾ ਗੱਲ ਫਿਰ ਬਣੇਗੀ। ਜਿੰਨੇ ਪ੍ਰਚਾਰਕ ਨੇ ਸਾਡੇ ਸਾਰੇ ਲੱਗ ਜਾਣ ਨਾਲ, ਮਹਾਤਮਾ ਮਹਾਂਪੁਰਸ਼ ਰਾਗੀ ਜਥੇ ਢਾਡੀ ਜਥੇ ਕੀਰਤਨੀਏ ਪ੍ਰਚਾਰਕ ਕਥਾ ਵਾਚਕ ਸਾਰੇ ਦੱਬ ਕੇ ਮਿਹਨਤ ਕਰਨ, ਫਿਰ ਸਤਿਗੁਰੂ ਦੀ ਕਿਰਪਾ ਨਾਲ ਮੋੜਾ ਪੈ ਸਕਦਾ। ਨਹੀਂ ਤੇ ਪੰਜਾਬ ਵਿੱਚ ਪੰਜ ਦਰਿਆਵਾਂ ਦੀ ਧਰਤੀ, ਪੰਜਾਬ ਪੰਜ ਆਪ ਹਨ ਜਿੱਥੇ, ਉੱਥੇ ਗੁਰਮੁਖੋ 6ਵਾਂ ਦਰਿਆ ਨਸ਼ਿਆਂ ਦਾ ਵੀ ਹੁਣ ਵਗ ਰਿਹਾ ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਗੱਲ ਬਣੇਗੀ। ਮਹਾਰਾਜ ਦੀ ਮਿਹਰ ਨਾਲ ਮੈਨੂੰ ਕਈ ਕਹਿੰਦੇ ਨੇ ਪੰਜਾਬ 'ਚ ਬੇੜਾ ਰੁੜ ਗਿਆ, ਪੰਜਾਬ 'ਚ ਭੱਠਾ ਬਹਿ ਗਿਆ, ਸਿੱਖੀ ਗਈ, ਤੇ ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ ਕਿ ਮੈਂ ਅੱਜ ਤੱਕ ਇੱਕ ਦਿਨ ਢਿੰਦੀ ਕਲਾ ਵਾਲਾ ਨਹੀਂ ਵੇਖਿਆ। ਮਹੀਨੇ ਵਿੱਚ 15 ਅੰਮ੍ਰਿਤ ਸੰਚਾਰ ਹੁੰਦੇ ਨੇ, ਰੋਜ਼ ਸੰਗਤ ਵਿੱਚ ਰਹੀਦਾ, ਕਦੇ ਸੈਂਕੜੇ ਮਿਲਦੇ ਨੇ, ਅਸੀਂ ਦਾੜੀਆਂ ਰੱਖੀਆਂ, ਅਸੀਂ ਕੇਸ ਰੱਖੇ, ਕਦੇ ਕੋਈ ਮਿਲਦਾ ਮੈਂ ਨਸ਼ਾ ਛੱਡਿਆ, ਕਦੇ ਕੋਈ ਕਹਿੰਦਾ ਮੈਂ ਅੰਮ੍ਰਿਤ ਛਕਣ ਨੂੰ ਤਿਆਰ ਹਾਂ। ਰੋਜ਼ ਹੀ ਅੰਮ੍ਰਿਤ ਸੰਚਾਰ, ਰੋਜ਼ ਹੀ ਜਕਾਰੇ, ਅਸੀਂ ਤੇ ਚੜ੍ਹਦੀ ਕਲਾ ਵਿੱਚ ਹੀ ਰਹੀਦਾ, ਕਦੇ ਢਿੰਦੀ ਕਲਾ ਨਹੀਂ ਵੇਖੀ। ਹਰ ਰੋਜ਼ ਅੰਮ੍ਰਿਤ ਸੰਚਾਰ ਹੋਣਾ ਤੇ ਚੜ੍ਹਦੀ ਕਲਾ 'ਚ ਹੀ ਰਹੀਦਾ। ਸਮਾਗਮ ਵੀ ਉੱਦਾਂ ਦੇ ਨੇ, ਸਦਾ ਦੀਵਾਲੀ ਸਾਧਕੀ ਇੱਥੇ ਪੈਰ ਬਸੰਤ ਵਾਲੀ ਗੱਲ ਹੈ। ਜਦੋਂ ਰਹਿਣਾ ਹੀ ਸੰਗਤ ਵਿੱਚ ਆ, ਅੰਮ੍ਰਿਤ ਸੰਚਾਰ 'ਚ ਰਹਿਣਾ ਤੇ ਸਾਨੂੰ ਢਿੰਦੀ ਕਲਾ ਨਹੀਂ ਦਿਸਦੀ, ਚੜ੍ਹਦੀ ਕਲਾ ਹੀ ਨਜ਼ਰ ਆਉਂਦੀ ਹੈ। ਤੇ ਜਿਹੜੇ ਮਨ ਜਿਨ੍ਹਾਂ ਦੇ ਚੜ੍ਹਦੀ ਕਲਾ 'ਚ ਨੇ ਉਦਮ ਕਰਦੇ ਰਹੋ। ਸੂਰਜ ਨਾ ਬਣ ਸਕੇ ਤੋ ਸ਼ਮਾ ਰਹਾ ਗੁਜ਼ਰ ਸਹੀ, ਜੀਨੇ ਕਾ ਇਸ ਜਹਾਂ ਮੇਂ ਕੋਈ ਮੁੱਦਾ ਤੋ ਹੋ। ਸੂਰਜ ਨਾ ਬਣ ਸਕੇ ਤੇ ਦੀਵਾ ਹੀ ਸਹੀ, ਪਰ ਉਦਮ ਕਰਨਾ ਚਾਹੀਦਾ। ਸੋ ਆਓ, ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ, ਜਦੋਂ ਪੰਜਾਬ ਆਓਗੇ ਜ਼ਰੂਰ ਦਰਸ਼ਨ ਦੇਣੇ ਤੇ ਸਮਾਗਮ ਵਿੱਚ ਹਾਜ਼ਰੀ ਭਰਨੀ, ਉੱਥੋਂ ਦਾ ਸਮਾਗਮ ਵੀ ਵੇਖਣਾ। ਇੰਡੀਆ ਵਿੱਚ ਕਿੱਦਾਂ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ, ਤੁਹਾਡੇ 'ਚ ਬੜੇ ਸਿੰਘ ਜਾਂਦੇ ਨੇ ਹਾਜ਼ਰੀਆਂ ਭਰਦੇ ਨੇ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਸਾਨੂੰ ਬੁਲਾਉਣ ਵਾਲੇ ਸਰਦਾਰ ਦਿਦਾਰ ਸਿੰਘ ਬੈਂਸ ਹੋਣਾ ਦਾ, ਸਰਦਾਰ ਗੁਰਨਾਮ ਸਿੰਘ ਹੋਣਾ ਦਾ, ਇਹਨਾਂ ਦਾ ਵੀ ਬਹੁਤ ਧੰਨਵਾਦ, ਸਾਨੂੰ ਉਦਮ ਕਰਕੇ ਸੱਦਿਆ, ਇੱਥੇ ਉਪਰਾਲਾ ਕੀਤਾ। ਬਾਕੀ ਸਭ ਤੋਂ ਵੱਧ ਧੰਨਵਾਦ ਅੰਮ੍ਰਿਤ ਛਕਣ ਵਾਲਿਆਂ ਦਾ ਵੀ ਧੰਨਵਾਦ ਹੈ, ਛਕਾਉਣ ਵਾਲੇ ਪੰਜ ਪਿਆਰਿਆਂ ਦਾ ਵੀ ਧੰਨਵਾਦ ਸਿੰਘਾਂ ਦਾ, ਤੇ ਨਾਲ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਪਰਸੋਂ ਹੁਕਮਨਾਮੇ ਨਾਲ ਸਮਾਗਮ ਦੀ ਆਰੰਭਤਾ ਕਰਵਾਈ ਤੇ ਹੁਣ ਹੁਕਮਨਾਮੇ ਨਾਲ ਹੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸੰਪੂਰਨਤਾਈ ਹੋਣ ਜਾ ਰਹੀ ਹੈ। ਸਾਰੀ ਸੰਗਤ ਨੇ ਸੰਪੂਰਨਤਾਈ ਤੋਂ ਬਾਅਦ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਕੰਮ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ, ਕੰਮ ਤੇ ਚੱਲਦੇ ਹੀ ਰਹਿਣੇ ਨੇ ਤੇ ਅੱਗੇ ਅੱਗੇ ਜਿੱਥੇ ਜਿੱਥੇ ਦੀਵਾਨ ਨੇ ਤੁਹਾਨੂੰ ਸਾਰਿਆਂ ਨੂੰ ਪਤਾ, ਪੇਪਰਾਂ ਵਿੱਚ ਸਾਰਾ ਛਪਿਆ ਹੋਇਆ ਪ੍ਰੋਗਰਾਮ, ਤੇ ਤਕਰੀਬਨ 10-11 ਮਈ ਤੱਕ ਇੱਥੇ ਪ੍ਰੋਗਰਾਮ ਹਨ। 23-24 ਦਿਨ ਦਾ ਪ੍ਰੋਗਰਾਮ ਪਹਿਲੀ ਵਾਰੀ ਉਲੀਕਿਆ, ਨਹੀਂ ਤੇ 20 ਦਿਨਾਂ ਤੋਂ ਘੱਟ ਹੀ ਰੱਖੀਦਾ ਹਮੇਸ਼ਾ ਸਮਾਂ, ਪਰ ਐਤਕੀ 22-23 ਦਿਨ ਦਾ ਪ੍ਰੋਗਰਾਮ ਇਸ ਇਲਾਕੇ ਦੇ ਸਾਰੇ ਹਨ। ਜਿੱਥੇ ਵੀ ਆਪ ਜੀ ਨੂੰ ਸਮਾਂ ਮਿਲੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਤੇ ਸੱਚੇ ਪਾਤਸ਼ਾਹ ਮੇਹਰ ਰੱਖਣ, ਫਿਰ ਵੀ ਇਸੇ ਤਰ੍ਹਾਂ ਦਾ ਸਮਾਂ ਬਖਸ਼ਦੇ ਰਹਿਣ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ 'ਚ ਜੁੜੋ, ਫਿਰ ਹੁਕਮਨਾਮੇ ਸੁਣੋ, ਫਿਰ ਗੁਰੂ ਸਾਹਿਬ ਜਾਣਗੇ, ਫਿਰ ਜਾਣਾ। ਸਿੰਘਾਂ ਦਾ ਬੜਾ ਉਪਰਾਲਾ ਹੈ, ਆਪ ਜਿਹੜਾ ਪੰਡਾਲ ਲੱਗਿਆ ਵੀ ਇੰਡੀਆ ਤੋਂ ਲੈ ਕੇ ਆਏ ਆ, ਤੁਸੀਂ ਵੇਖਿਆ ਹੀ ਹੈ ਇੱਥੇ ਇੱਦਾਂ ਦੇ ਪੰਡਾਲ ਨਹੀਂ ਲੱਗਦੇ, ਇਹ ਹੂਬ ਹੂ ਇੰਡੀਆ ਤੋਂ ਜਿਵੇਂ ਉੱਥੇ ਪੜਦੇ ਲੱਗਦੇ ਨੇ ਉਹਨਾਂ ਤੋਂ, ਪੰਡਾਲ ਵਾਲਿਆਂ ਤੋਂ ਹੀ ਟੈਂਟ ਵਗੈਰਾ ਪੰਡਾਲ ਸਾਰਾ ਪੜਦੇ ਬਣਾਏ, ਸਾਰਾ ਇੱਥੇ ਇਹਨਾਂ ਨੇ ਪ੍ਰਬੰਧ ਵੀ, ਬਿਲਕੁਲ ਸਾਨੂੰ ਪੰਜਾਬ ਹੀ ਲੱਗਣਾ ਚਾਹੀਦਾ, ਪੰਜਾਬ ਵਰਗਾ ਹੀ ਸਾਰਾ ਮਾਹੌਲ ਹੈ ਇੱਥੇ। ਸੱਚੇ ਪਾਤਸ਼ਾਹ ਦੀ ਕਿਰਪਾ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਿੰਘਾਂ ਨੇ ਦਿਨ ਰਾਤ ਇੱਕ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵੀ ਐਸਾ ਸਮਾਂ ਬਖਸ਼ਣ ਤੇ ਜੋ ਵੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਨੇ ਪ੍ਰਵਾਨ ਕਰਨੀਆਂ, ਜੋ ਗੁਰਮਤ ਅਨੁਸਾਰ ਬੋਲਿਆ ਪ੍ਰਵਾਨ ਕਰਨਾ। ਜੇ ਕੋਈ ਮੈਂ ਗੱਲ ਗੁਰਮਤ ਤੋਂ ਬਾਹਰ ਹੀ ਕਹਿ ਗਿਆ ਹੋਵਾਂ, ਭੁੱਲ ਹੁੰਦੀ ਬੜੀ ਵੱਡੀ ਭੁੱਲ ਹੈ ਤੇ ਖਿਮਾ ਕਰ ਦੇਣੀ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਫਿਰ ਵੀ ਆਪ ਜੀ ਦੇ ਚਰਨ ਪਰਸਨ ਦਾ ਸਮਾਂ ਬਖਸ਼ਣ, ਸਾਰੀ ਸੰਗਤ ਦਾ ਧੰਨਵਾਦ, ਕੋਟਾਨ ਕੋਟ ਵਾਰ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਦਾ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਕੇ ਅਨੰਦ ਸਾਹਿਬ ਜੀ ਬੋਲੋ, ਜਿੱਥੇ ਵੀ ਸਮਾਂ ਲੱਗੇ ਹਾਜ਼ਰੀਆਂ ਭਰਿਓ। ਨਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਮਾਏ ਸਤਿਗੁਰ ਕੀ ਹੋ